ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਭਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਜੀ ਸਗਲ ਜਹਾਨ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਜੀ ਸਗਲ ਜਹਾਨ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮੰਨੈ ਜਿਨ ਕਉ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥ ਹੈ ਗਿਆਨ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮੰਨੈ ਜਿਨ ਕਉ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥ ਹੈ ਗਿਆਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਹੋਈ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਦੂਰੋਂ ਨੇੜਿਓਂ ਚੱਲ ਕੇ ਆਏ ਹੋ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਜੋ ਸਰਬ ਸਾਂਝਾ ਉਪਦੇਸ਼ ਮੁੱਖ ਵਾਕ ਰੂਪ ਚ ਸਤਿਗੁਰਾਂ ਬਖਸ਼ਿਆ, ਬੜੇ ਲੰਮੇ ਸਮੇਂ ਤੋਂ ਸਤਿਗੁਰਾਂ ਦੇ ਸਮੇਂ ਤੋਂ ਹੀ ਇਸ ਮੁੱਖ ਵਾਕ ਦੀ ਕਥਾ ਵਿਚਾਰ ਇਸ ਅਸਥਾਨ ਤੇ ਹੁੰਦੀ ਆ ਰਹੀ ਹੈ। ਆਪ ਰੱਬ ਵਰਗੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਨੇਤਾ ਪ੍ਰਤੀ ਇਹ ਵਿਚਾਰ ਸਰਵਣ ਕਰਨ ਆਉਂਦੇ ਹੋ। ਅੱਜ ਸਤਿਗੁਰਾਂ ਨੇ ਤਰੁੱਟ ਕੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 647 ਤੇ ਸੋਰਠ ਕੀ ਵਾਰ ਦੇ 12ਵੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੌੜੀ ਸਲੋਕਾਂ ਸਮੇਤ ਬਖਸ਼ਿਸ਼ ਕੀਤੀ ਹੈ। ਪਹਿਲਾ ਸਲੋਕ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਰੰਭ ਚ ਸਲੇਖ ਬਖਸ਼ਿਆ ਮਹਾਰਾਜ ਨੇ, ਸਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਬਾਬਤ ਭੱਟ ਸਾਹਿਬਾਨ ਦੇ ਬਚਨ ਨੇ ਕਨ ਹਰ ਬੂੰਦ ਵਸੋਂ ਰੁਮਾਵਲ ਕੁਸਮ ਬਸੰਤ ਗਨੰਤ ਨਯਾ ਵੈ ਰਾਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਐਸੇ ਭੱਲਿਆਂ ਦੇ ਸ਼੍ਰੋਮਣੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਆਪ ਸੇਵਾ ਅਤੇ ਸਿਮਰਨ ਜੀਵਨ ਵਿੱਚ ਕਰਕੇ ਵਿਖਾਇਆ। ਸੇਵਾ ਅਤੇ ਸਿਮਰਨ ਦੁਆਰਾ ਗੁਰੂ ਨੂੰ ਪ੍ਰਸੰਨ ਕਰਕੇ ਗੁਰੂ ਦੀਆਂ ਖੁਸ਼ੀਆਂ ਲਈਆਂ, ਇੱਥੋਂ ਤੱਕ ਖੁਸ਼ੀਆਂ ਪਾਈਆਂ ਕਿ ਗੁਰੂ ਦਾ ਰੂਪ ਹੀ ਹੋ ਗਏ। ਉਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਰਸਨਾ ਤੋਂ ਅੰਮ੍ਰਿਤਮਈ ਬਚਨ, ਜਿਸ ਦਾ ਸਲੋਕ ਪਹਿਲਾਂ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਇਸ ਸਾਰੇ ਸ਼ਬਦ ਦਾ ਤਾਤਪਰਜ ਪੌੜੀ ਦੀ ਅਖੀਰਲੀ ਤੁਕ ਦੇ ਵਿੱਚ ਸਤਿਗੁਰੂ ਮਹਾਰਾਜ ਫਰਮਾਉਂਦੇ ਆ, ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ। ਉਹ ਸਤਿਗੁਰੂ ਤੋਂ ਮੈਂ ਬਲਿਹਾਰੀ ਬਲਿਹਾਰ ਜਾਂਦਾ, ਕੁਰਬਾਨ ਜਾਂਦਾ, ਜਿਹਨੇ ਮੈਨੂੰ ਸੋਝੀ ਬਖਸ਼ ਦਿੱਤੀ, ਗਿਆਨ ਬਖਸ਼ ਦਿੱਤਾ। ਕਿਉਂਕਿ ਗਿਆਨ ਤੋਂ ਬਿਨਾਂ ਮਨੁੱਖ ਨੂੰ ਸੋਝੀ ਨਹੀਂ ਆਉਂਦੀ, ਅਤੇ ਗਿਆਨ ਗੁਰੂ ਤੋਂ ਬਿਨਾਂ ਹੋਰ ਕਿਤੋਂ ਪੂਰਾ ਗਿਆਨ ਨਹੀਂ ਮਿਲਦਾ, ਕਿਉਂਕਿ ਬਾਕੀ ਸਾਰੇ ਆਪ ਅਧੂਰੇ ਹੈ ਅਤੇ ਉਹਨਾਂ ਦਾ ਗਿਆਨ ਵੀ ਅਧੂਰਾ ਹੈ। ਗਿਆਨ ਤੋਂ ਬਿਨਾਂ ਤਾਂ ਮਹਾਰਾਜ ਦਾ ਬਚਨ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟੈ ਸਭ ਤੇਰੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ ਸੌ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰਬਿਨ ਘੋਰੇ ਅੰਧਾਰ। ਸੌ ਚੰਦਰਮਾ ਹਜ਼ਾਰ ਸੂਰਜ ਇਕੱਠਾ ਚੜ੍ਹ ਜਾਵੇ, ਇੰਨਾ ਚਾਨਣ ਹੋਵੇ, ਸੰਗਤ ਜੀ ਮਹਾਰਾਜ ਫਰਮਾਉਂਦੇ ਆ ਕਹਿੰਦੇ, ਗੁਰੂ ਤੋਂ ਬਿਨਾਂ ਅੰਦਰ ਫੇਰ ਵੀ ਘੁੱਪ ਹਨੇਰਾ ਹੈ। ਗੁਰੂ ਤੋਂ ਬਿਨਾਂ ਸੋਝੀ ਨਹੀਂ ਆ ਸਕਦੀ, ਗੁਰੂ ਤੋਂ ਬਿਨਾਂ ਸਮਝ ਨਹੀਂ ਆ ਸਕਦੀ। ਇਸੇ ਲਈ ਸਿਆਣੇ ਅਦੀਬ ਦਾ ਵਿਦਵਾਨ ਦਾ ਕਥਨ ਹੈ, ਕਹਿੰਦੇ ਗਿਆਨ ਤੋਂ ਬਿਨਾਂ ਮਨੁੱਖ ਨੂੰ ਪਸ਼ੂ ਹੀ ਸਮਝੋ। ਜੇ ਮਨੁੱਖ ਵਿੱਚ ਗਿਆਨ ਨਹੀਂ, ਸੋਝੀ ਨਹੀਂ, ਤਾਂ ਸਮਝੋ ਵੀ ਪਸ਼ੂ ਹੈ। ਅੰਮ੍ਰਿਤ ਵੇਲੇ ਪਸ਼ੂ ਵੀ ਸੁੱਤਾ ਪਿਆ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਇਹ ਸੋਝੀ ਜਿਹਨੇ ਗੁਰੂ ਤੋਂ ਨਹੀਂ ਲਈ, ਉਹ ਮਨੁੱਖ ਵੀ ਸੰਸਾਰ 'ਚ ਸੁੱਤਾ ਪਿਆ ਪਸ਼ੂ ਦੀ ਨਿਆਈ। ਮਨੁੱਖ ਵੀ ਭੋਜਨ ਖਾਂਦਾ ਅਤੇ ਪਸ਼ੂ ਵੀ ਖਾਂਦਾ। ਹਾਲਾਂਕਿ ਵਿਦਵਾਨ ਕਹਿੰਦੇ ਪਸ਼ੂ ਵਿੱਚ ਸੋਝੀ ਆ, ਉਹਨੂੰ ਜੋ ਪਰਮੇਸ਼ਰ ਨੇ ਰਿਜ਼ਕ ਦਿੱਤਾ ਹੈ, ਜੋ ਉਹਦੇ ਲਈ ਖਾਣਾ ਬਣਾਇਆ, ਉਹ ਹੀ ਖਾਂਦਾ। ਮਨੁੱਖ ਭੱਖ ਅਪੱਖ ਸਭ ਖਾਈ ਜਾਂਦਾ, ਕਿਉਂਕਿ ਸੋਝੀ ਨਹੀਂ। ਮਹਾਰਾਜ ਨੂੰ ਕਹਿਣਾ ਪਿਆ ਬਾਣੀ ਦੇ ਵਿੱਚ, ਸ੍ਰੀ ਰਾਗ ਦਾ ਬਚਨ ਹੈ ਗੁਰੂ ਨਾਨਕ ਸਾਹਿਬ ਗਰੀਬਨ ਵਾਜ ਦਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀ ਹੈ, ਮਨ ਮੈਂ ਚੱਲੈ ਬੇਕਾਰ। ਹੋਰ ਖਾਣੇ ਜਿਨ੍ਹਾਂ ਨਾਲ ਸਰੀਰ ਦੁਖੀ ਹੁੰਦਾ ਹੈ, ਸਰੀਰ 'ਚ ਵਿਕਾਰ ਪੈਦਾ ਹੁੰਦੇ ਹੈ, ਉਹ ਸੋਝੀ ਤੋਂ ਵਿਹੂਣਾ ਮਨੁੱਖ ਪਸ਼ੂਆਂ ਬਾਰੇ ਕਰਤੱਬ ਕਰਦਾ ਹੈ। ਵਿਦਵਾਨ ਕਹਿੰਦਾ ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ, ਇਹ ਸਾਰੀਆਂ ਸਮਾਨਤਾਵਾਂ ਨੇ ਪਸ਼ੂ ਤੇ ਮਨੁੱਖ ਦੇ ਵਿੱਚ। ਕਹਿੰਦੇ ਜੀ ਫਿਰ ਮਨੁੱਖ ਦੇ ਵਿੱਚ ਫਰਕ ਕੀ ਆ? ਕਹਿੰਦੇ ਮਨੁੱਖ ਚ ਫਰਕ ਇਹ ਆ, ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ਼ੂਦਾਨ। ਮਨੁੱਖ ਨੂੰ ਪਰਮੇਸ਼ੁਰ ਨੇ ਪਸ਼ੂ ਨਾਲੋਂ ਬਖਰੇਵਾਂ ਇਹ ਦਿੱਤਾ ਹੈ, ਮਨੁੱਖ ਨੂੰ ਗਿਆਨ ਦੇ ਦਿੱਤਾ, ਸੋਝੀ ਦੇ ਦਿੱਤੀ ਮਨੁੱਖਾ ਜਨਮ ਦੀ। ਜਿਹੜੇ ਮਨੁੱਖ ਹੁੰਦੇ ਹੋਏ ਵੀ ਮਨੁੱਖਾ ਜਨਮ ਦੀ ਸੋਝੀ ਨਹੀਂ ਪਾਉਂਦੇ, ਤੁਲਸੀਦਾਸ ਜੀ ਕਹਿੰਦੇ ਉਹ ਤਾਂ ਪਸ਼ੂਆਂ ਤੋਂ ਵੀ ਮਾੜੇ ਆ। ਪਸ਼ੂਆਂ ਦੇ ਤਾਂ ਹਜੇ ਸ਼ਿੰਗਾਰ ਹੁੰਦਾ, ਉਹਨਾਂ ਦੇ ਸਿੰਗ ਹੁੰਦੇ, ਉਹਨਾਂ ਦੇ ਪੂਛ ਹੁੰਦੇ ਆ। ਜਦੋਂ ਪਸ਼ੂਆਂ ਦੀ ਮੰਡੀ ਦੇ ਵਿੱਚ ਪਸ਼ੂਆਂ ਦਾ ਮੁੱਲ ਪੈਂਦਾ ਹੈ, ਵੇਖਿਆ ਜਾਂਦਾ ਇਹਦੇ ਸਿੰਗ ਕਿਹੋ ਜਿਹੇ ਨੇ, ਵੇਖਿਆ ਜਾਂਦਾ ਵੀ ਇਹਦੀ ਪੂਛ ਤਾਂ ਨਹੀਂ ਕੱਟੀ ਹੋਈ। ਕਹਿੰਦੇ ਮਨੁੱਖ, ਤੁਲਸੀਦਾਸ ਜੀ ਕਹਿੰਦੇ ਪਸ਼ੂਆਂ ਤੋਂ ਵੀ ਮਾੜਾ ਹੈ। ਪਸ਼ੂ ਤਾਂ ਸਤਿਗੁਰੂ ਜੀ ਕਹਿੰਦੇ ਖਲ ਖਾਵੈ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਜਿਨ੍ਹਾਂ ਨੂੰ ਸੋਝੀ ਨਹੀਂ ਮਨੁੱਖਾ ਜਨਮ ਦੀ, ਨਾਮ ਨਹੀਂ ਜਪਦੇ, ਉਹ ਮਨੁੱਖ ਤਾਂ ਪਸ਼ੂਆਂ ਤੋਂ ਵੀ ਮਾੜਿਆ, ਬਿਨਾਂ ਸਿੰਗਾਂ ਤੋਂ ਬਿਨਾਂ ਪੂਛ ਤੋਂ ਕਹਿੰਦੇ ਉਹ ਪਸ਼ੂ ਸਮਝ ਲਓ। ਐਸੀ ਉਹਨਾਂ ਦੀ ਮਾੜੀ ਦਸ਼ਾ, ਐਸੀ ਮਾੜੀ ਹਾਲਤ। ਮਨੁੱਖਾ ਸਰੀਰ ਤਾਂ ਹੈ ਪਰ ਸੋਝੀ ਨਹੀਂ ਵੀ ਅਸੀਂ ਮਨੁੱਖ ਹਾਂ। ਜਿਵੇਂ ਇੱਕ ਛੋਟੀ ਜਿਹੀ ਘਟਨਾ ਮੇਰੇ ਚੇਤੇ ਆ ਗਈ, ਇੱਕ ਵਾਰ ਕਹਿੰਦੇ ਇੱਕ ਆਜੜੀ ਗਊਆਂ ਵਾਹਿਗੁਰੂ ਭੇਡਾਂ ਚਾਰ ਰਿਹਾ ਸੀ। ਭੇਡਾਂ ਚਾਰਦੇ ਚਾਰਦੇ ਨੂੰ ਜੰਗਲ ਦੇ ਵਿੱਚ ਇੱਕ ਸ਼ੇਰ ਦਾ ਬੱਚਾ ਮਿਲਿਆ। ਪਰਮੇਸ਼ਰ ਦੀ ਕੁਦਰਤ ਐਸੀ ਵਰਤੀ, ਸ਼ੇਰਨੀ ਬੱਚੇ ਨੂੰ ਜਨਮ ਦੇ ਕੇ ਨਾਲ ਦੀ ਨਾਲ ਚੜ੍ਹਾਈ ਕਰ ਗਈ। ਉਹ ਮਰੀ ਹੋਈ ਸ਼ੇਰਨੀ ਵੀ ਪਈ ਹੈ ਤੇ ਕੋਲ ਸ਼ੇਰ ਦਾ ਬੱਚਾ ਵੀ ਨਵ ਜੰਮਿਆ ਪਿਆ। ਆਜੜੀ ਦੇ ਮਨ ਚ ਦਇਆ ਆਈ ਵੀ ਇਹ ਨਿੱਕਾ ਜਿਹਾ ਬੱਚਾ ਮੇਰਾ ਕੀ ਨੁਕਸਾਨ ਕਰ ਦੂ, ਕਿਉਂ ਨਾ ਹੋਵੇ ਇਹਨੂੰ ਮੈਂ ਪਾਲ ਲਵਾਂ। ਬੜੀ ਰੌਚਕ ਘਟਨਾ ਹੈ, ਧਿਆਨ ਦੇਣਾ ਸੰਗਤ ਜੀ। ਕਹਿੰਦੇ ਉਹਨੇ ਆਜੜੀ ਨੇ ਆਪਣੀਆਂ ਭੇਡਾਂ ਬੱਕਰੀਆਂ ਦੇ ਵਿੱਚ ਹੀ, ਇੱਜੜ ਦੇ ਵਿੱਚ ਹੀ ਉਹ ਸ਼ੇਰ ਦੇ ਬੱਚੇ ਨੂੰ ਰੱਖਣਾ ਸ਼ੁਰੂ ਕਰਤਾ, ਪਾਲਣਾ ਸ਼ੁਰੂ ਕਰਤਾ। ਹੁਣ ਜਨਮ ਦੇ ਅਨੁਸਾਰ ਸ਼ੇਰ ਦੀ ਮਾਂ ਚੜ੍ਹਾਈ ਕਰ ਗਈ, ਉਹਨੂੰ ਪਤਾ ਨਹੀਂ ਵੀ ਮੈਂ ਸ਼ੇਰ ਹਾਂ, ਉਹ ਭੇਡਾਂ 'ਚ ਰਹਿੰਦਾ, ਭੇਡਾਂ ਵਾਲੇ ਹੀ ਕਰਤੱਵ ਕਰਦਾ ਹੈ। ਸਮਝਣ ਮਾਤਰ ਕਹਿੰਦੇ ਉਹ ਭੇਡਾਂ ਵਾਲੇ ਹੀ ਖਾਣਾ ਖਾਂਦਾ ਹੈ, ਭੇਡਾਂ ਵਾਲੀ ਬੋਲੀ ਬੋਲਦਾ ਹੈ। ਆਜੜੀ ਨੇ ਜਦੋਂ ਜਾਣਾ ਹੁੰਦਾ ਕਿਸੇ ਪਾਸੇ, ਉਹ ਸਾਰੇ ਇੱਜੜ ਨੂੰ ਇੱਕ ਥਾਂ ਇਕੱਠਾ ਕਰਕੇ ਉਹਦੇ ਆਲੇ ਦੁਆਲੇ ਬਾੜ ਕਰ ਦਿੰਦਾ, ਰੋਕ ਲਾ ਦਿੰਦਾ ਵੀ ਕਿਤੇ ਭੇਡਾਂ ਬਾਹਰ ਨਾ ਨਿਕਲਣ। ਉਹ ਬਾੜੇ ਨੂੰ ਜਦੋਂ ਗੇਟ ਲਾ ਦਿੰਦਾ ਹੈ, ਉਹ ਤੋਂ ਭੇਡਾਂ ਬਾਹਰ ਨਹੀਂ ਨਿਕਲਦੀਆਂ, ਉਹ ਸ਼ੇਰ ਵੀ ਨਹੀਂ ਬਾਹਰ ਨਿਕਲਦਾ। ਇੱਕ ਦਿਨ ਫਿਰ ਕਹਿੰਦੇ ਕਾਫੀ ਸਮੇਂ ਬਾਅਦ ਭੇਡਾਂ ਚਾਰਦਾ ਹੋਇਆ ਉਹ ਆਜੜੀ ਜੰਗਲ ਦੇ ਵਿੱਚ ਦੁਬਾਰਾ ਲੈ ਕੇ ਜਾਂਦਾ ਭੇਡਾਂ ਨੂੰ, ਵਿੱਚੋਂ ਹੀ ਉਹ ਸ਼ੇਰ ਦਾ ਬੱਚਾ ਹੁਣ ਕਾਫੀ ਵੱਡਾ ਹੋ ਚੁੱਕਿਆ, ਪਰ ਕੰਮ ਉਹਦੇ ਭੇਡਾਂ ਵਾਲੇ ਹੀ। ਭੇਡਾਂ ਵਾਂਗੂ ਹੀ ਤੁਰਦਾ, ਭੇਡਾਂ ਵਾਂਗੂ ਹੀ ਬੋਲਦਾ, ਭੇਡਾਂ ਵਾਂਗੂ ਹੀ ਡਰਦਾ, ਸਾਰੇ ਕਰਤੱਵ ਉਹਦੇ ਭੇਡਾਂ ਵਾਲੇ ਆ। ਜੰਗਲ ਵਿੱਚ ਕਹਿੰਦੇ ਇੱਕ ਸ਼ੇਰ ਹੈ, ਉਹਨੇ ਸ਼ੇਰ ਨੇ ਵੇਖਿਆ ਵੀ ਹੈ ਤਾਂ ਇਹ ਸਾਡੀ ਜਾਤੀ ਦਾ, ਪਰ ਇਹ ਕੰਮ ਭੇਡਾਂ ਵਾਲੇ ਕਰੀ ਜਾਂਦਾ ਹੈ। ਉਹ ਸ਼ੇਰ ਨੇ ਸੋਚਿਆ ਵੀ ਮੈਂ ਵੇਖਾਂਗਾ ਵੀ ਇਹ ਹੈ ਸ਼ੇਰ ਆ ਕਿ ਭੇਡ ਹੀ ਹੈ। ਉਹ ਸ਼ੇਰ ਦਿਹਾੜਿਆ, ਜਦੋਂ ਦਿਹਾੜਿਆ ਉਹਨੇ ਆਪਣੀ ਆਵਾਜ਼ ਕੱਢੀ, ਭੇਡਾਂ ਡਰੀਆਂ ਤੇ ਨਾਲ ਹੀ ਉਹ ਸ਼ੇਰ ਦਾ ਬੱਚਾ ਵੀ ਡਰ ਗਿਆ, ਕਿਉਂਕਿ ਭੇਡਾਂ 'ਚ ਰਹਿੰਦਾ ਸੀ। ਉਹ ਸ਼ੇਰ ਹੈਰਾਨ ਵੀ ਹੈ ਮੇਰੇ ਵਰਗਾ, ਇਹ ਡਰਦਾ ਕਿਉਂ ਹੈ? ਉਹ ਸ਼ੇਰ ਨੇ ਜਾ ਕੇ ਉਹਨੂੰ ਸ਼ੇਰ ਦੇ ਬੱਚੇ ਨੂੰ ਪਕੜ ਲਿਆ, ਉਹਦਾ ਬੁਰਾ ਹਾਲ, ਭੇਡਾਂ ਵਾਂਗੂ ਡਰੇ ਵੀ ਮੈਨੂੰ ਮਾਰ ਨਾ ਦੇਵੇ। ਕਹਿੰਦੇ ਉਹ ਸ਼ੇਰ ਜਿੱਥੇ ਪਾਣੀ ਸੀ, ਪਾਣੀ ਦੇ ਕੋਲ ਲਿਜਾ ਕੇ ਉਹ ਸ਼ੇਰ ਦੇ ਬੱਚੇ ਨੂੰ ਦਿਖਾਉਂਦਾ ਪਾਣੀ ਵਿੱਚ ਵੀ, ਵੇਖ ਮੇਰੀ ਸ਼ਕਲ ਤੇ ਤੇਰੀ ਸ਼ਕਲ ਇੱਕੋ ਜਿਹੀ ਆ। ਉਹ ਸ਼ੇਰ ਦਾ ਬੱਚਾ ਹੈਰਾਨ ਰਹਿ ਜਾਂਦਾ ਵੀ ਹਾਂ ਮੇਰੀ ਸ਼ਕਲ ਤੇ ਇਹਦੀ ਸ਼ਕਲ ਤਾਂ ਇੱਕੋ ਜਿਹੀ ਆ। ਵਿਦਵਾਨ ਬੜੀ ਰੌਚਕ ਘਟਨਾ ਲਿਖਦਾ ਸਮਝਣ ਲਈ। ਕਹਿੰਦੇ ਉਹ ਸ਼ੇਰ ਦੇ ਬੱਚੇ ਨੂੰ ਸਮਝਾਉਂਦਾ, ਕਹਿਣ ਲੱਗਿਆ ਵੀ ਤੂੰ ਭੇਡ ਨਹੀਂ ਹੈ, ਤੂੰ ਸ਼ੇਰ ਹੈ। ਉਹ ਕਵੇ ਨਹੀਂ ਮੈਂ ਤਾਂ ਭੇਡ ਹਾਂ। ਕਹਿੰਦਾ ਨਹੀਂ ਤੈਨੂੰ ਸੰਗਤ ਮਾੜੀ ਹੋ ਗਈ, ਤੈਨੂੰ ਸੋਝੀ ਨਹੀਂ, ਤੂੰ ਭੇਡ ਨਹੀਂ ਤੂੰ ਸ਼ੇਰ ਹੈ। ਚੰਗਾ ਜੇ ਤੈਨੂੰ ਨਹੀਂ ਯਕੀਨ ਤੂੰ ਮੇਰੇ ਵਾਂਗੂ ਬੋਲ, ਵੇਖੀ ਭੇਡਾਂ ਡਰਦੀਆਂ ਕਿ ਨਹੀਂ, ਤੈਨੂੰ ਪਾਲਣ ਵਾਲਾ ਆਜੜੀ ਡਰਦਾ ਕਿ ਨਹੀਂ। ਉਹ ਬਚਨ ਮੰਨ ਕੇ ਜਾ ਕੇ ਜਦੋਂ ਇੱਜੜ ਦੇ ਵਿੱਚ ਜਾਂਦਾ ਹੈ, ਆਜੜੀ ਸਾਰੇ ਬੱਗ ਨੂੰ ਇਕੱਠਾ ਕਰਕੇ ਬਾੜੇ ਦੇ ਵਿੱਚ ਇੱਕ ਥਾਂ ਗੁਰਸੰਗਤ ਜੀ ਖੜਾਉਂਦਾ ਹੈ। ਉਹ ਸ਼ੇਰ ਦਾ ਬੱਚਾ ਸਿੱਖਿਆ ਹੋਇਆ ਜਦੋਂ ਦਹਾੜਦਾ ਸਾਰੀਆਂ ਭੇਡਾਂ ਗੁਰਸੰਗਤ ਜੀ ਡਰ ਜਾਂਦੀਆਂ, ਉਸੇ ਵੇਲੇ ਤੇ ਆਜੜੀ ਵੀ ਡਰ ਜਾਂਦਾ, ਭੈ ਭੀਤ ਹੋ ਜਾਂਦਾ। ਫਿਰ ਉਸਨੂੰ ਸੋਝੀ ਆਉਂਦੀ ਹੈ ਵੀ ਹਾਂ ਮੈਨੂੰ ਸੋਝੀ ਨਹੀਂ ਸੀ, ਮੈਂ ਸ਼ੇਰ ਹਾਂ। ਇੱਕ ਸਮਝਣ ਲਈ ਦ੍ਰਿਸ਼ਟਾਂਤ ਹੈ। ਸਾਨੂੰ ਵੀ ਇਹ ਸੋਝੀ ਨਹੀਂ ਹੈ ਵੀ ਅਸੀਂ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਅੰਸ ਹਾਂ, ਅਸੀਂ ਸੋਝੀ ਤੋਂ ਵਿਹੂਣੇ ਪਖੰਡੀਆਂ ਦੇ ਦਰਾਂ ਤੇ ਜਾ ਕੇ ਭੇਡਾਂ ਵਾਂਗੂ ਜਿੱਧਰ ਨੂੰ ਕੰਨ ਮਰੋੜਦੇ ਆ, ਸਾਡਾ ਧਨ ਲੁੱਟਦੇ ਆ, ਸਾਡਾ ਸਭ ਕੁਝ ਇੱਜ਼ਤਾਂ ਲੁੱਟਦੇ ਆ। ਜਦੋਂ ਕੋਈ ਗੁਰਮੁਖ ਆ ਕੇ ਮਿਲਦਾ ਉਹ ਕਹਿੰਦਾ ਭਾਈ ਤੂੰ ਉਹ ਪਰਮੇਸ਼ਰ ਦੀ ਅੰਸ਼ ਆ, ਕਿਉਂ ਇਹਨਾਂ ਕੋਲ ਆਪਣਾ ਜੀਵਨ ਬਰਬਾਦ ਕਰ ਰਿਹਾ, ਤੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ 'ਚ ਜਾ। ਗੁਰੂ ਕਹਿੰਦਾ ਵੀ ਤੂੰ ਉਹ ਪਰਮੇਸ਼ਰ ਦੀ ਅੰਸ਼ ਹੈ, ਤੂੰ ਉਹਦੀ ਬੋਲੀ ਬੋਲ, ਤੂੰ ਬਾਣੀ ਬੋਲ ਕੇ ਵੇਖ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤਾਂ ਇੱਥੋਂ ਡਰਦੇ ਆ ਕਿ ਨਹੀਂ ਡਰਦੇ, ਇਹ ਦੁੱਖ ਇਹ ਕਲੇਸ਼ ਇਹ ਵਿਘਨ ਤਾਂ ਇੱਥੋਂ ਡਰਦੇ ਆ, ਭੈ ਖਾਂਦੇ ਆ ਕਿ ਨਹੀਂ ਖਾਂਦੇ। ਜਦੋਂ ਫਿਰ ਪ੍ਰੇਰਿਆ ਹੋਇਆ ਬਾਣੀ ਬੋਲਦਾ ਹੈ, ਫਿਰ ਨਸ਼ਮੰਜੋ ਕਿਲ ਵਿਖੋ ਕਰਤਾ ਘਰਿਆ ਆ ਰਾਮ, ਫਿਰ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਣ ਵਿੱਚ ਦਇਓ ਖੜੋਆ। ਉਹ ਗੁਰੂ ਫਿਰ ਸੋਝੀ ਬਖਸ਼ਦਾ ਆਹੋ ਸਤਿਗੁਰੂ ਮਹਾਰਾਜ ਇਹ ਸਾਰਾ ਸਿਧਾਂਤ ਇਸ ਪਾਵਨ ਸ਼ਬਦ 'ਚ ਬਖਸ਼ਿਸ਼ ਕਰ ਰਹੇ ਨੇ, ਆਰੰਭਤਾ ਤੋਂ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ।
ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ ਭਾਈ ਉਹ ਜੋ ਗੁਰਮੁਖ ਜੋ ਮਹਾਂਪੁਰਖ ਧੰਨ ਸਤਿਗੁਰੂ ਜੋ ਵੀ ਬਚਨ ਕਰਦੇ ਆ, ਜੇ ਉਹ ਕਿਸੇ ਪਰਥਾਏ ਕੀਤਾ ਉਹ ਸਾਰਿਆਂ ਲਈ ਸਾਂਝਾ ਹੈ। ਜੇ ਸੱਜਣ ਠੱਗ ਨੂੰ ਸੁਧਾਰਨ ਦੇ ਲਈ ਬਚਨ ਕੀਤਾ ਉਜਲ ਕਹਿ ਹਾਂ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਜੇ ਸੱਜਣ ਲਈ ਬਚਨ ਕੀਤਾ ਤਾਂ ਇਹ ਨਹੀਂ ਵੀ ਇਹ ਸੱਜਣ ਦੇ ਕੰਮ ਹੀ ਆਵੇਗਾ, ਹੋਰ ਕਿਸੇ ਪਰਥਾਏ ਨਹੀਂ ਨਹੀਂ। ਉਹ ਰਹਿੰਦੀ ਦੁਨੀਆਂ ਤੱਕ ਉਹ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝੈ। ਜਿਹੜਾ ਵੀ ਮਨੁੱਖ ਦੂਜਿਆਂ ਨਾਲ ਠੱਗੀਆਂ ਮਾਰਦਾ ਦੂਜਿਆਂ ਦਾ ਜੀਵ ਘਾਤ ਕਰਦਾ ਉਹਦੇ ਲਈ ਇਹ ਬਚਨ ਹੈ। ਦੀਪਾਲਪੁਰ ਦੇ ਅੰਦਰ ਜੇ ਕੋੜੀ ਦੇ ਦੁੱਖ ਨੂੰ ਵੇਖ ਕੇ ਦਇਆ ਦੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਜੀਉ ਤਪਤ ਹੈ ਵਾਰੋ ਵਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ। ਮਹਾਰਾਜ ਨੇ ਜੇ ਉਹ ਕੋੜੀ ਨੂੰ ਇਹ ਬਚਨ ਕੀਤਾ ਤਾਂ ਇਹ ਬਚਨ ਅੱਜ ਵੀ ਉਸੇ ਤਰ੍ਹਾਂ ਅਟਲ ਸਚਾਈ ਆ। ਅੱਜ ਵੀ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸਤਿਗੁਰੂ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਜੇ ਕਿਸੇ ਪਰਥਾਏ ਕੋਈ ਬਚਨ ਕੋਈ ਸਾਖੀ ਸਿੱਖਿਆ ਕਹੀ ਹੈ। ਸਾਖੀ ਦਾ ਅਰਥ ਹੁੰਦਾ ਸਿੱਖਿਆ, ਜਿਸ ਬਚਨ ਵਿੱਚੋਂ ਸਿੱਖਿਆ ਮਿਲੇ। ਮਹਾਰਾਜ ਦਾ ਬਚਨ ਸੋਹਲੇ ਚ ਆਪਾਂ ਪੜ੍ਹਦੇ ਹਾਂ ਨਾ, ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ, ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਉੱਥੇ ਵੀ ਸਾਖੀ ਦਾ ਅਰਥ ਸਿੱਖਿਆ, ਗੁਰੂ ਦੀ ਸਿੱਖਿਆ ਦੁਆਰਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਪੂਰਨ ਪੁਰਖ ਸਤਿਗੁਰੂ ਜੀ, ਕੋਈ ਪੂਰੇ ਗੁਰਮੁਖ ਪੁਰਖ, ਪੂਰਨ ਮਹਾਤਮਾ ਪੁਰਖ ਜੇ ਕਿਸੇ ਪਰਥਾਏ ਸਿੱਖਿਆ ਦੇ ਬਚਨ ਬੋਲਦੇ ਹੈ ਤਾਂ ਸਾਂਝੀ ਸਗਲ ਜਹਾਨ ਹੈ, ਉਹ ਸਿੱਖਿਆ ਸਾਰਿਆਂ ਜਹਾਨ ਦੇ ਲਈ ਸਾਂਝੀ ਹੁੰਦੀ
ਹੈ।
ਜੇ ਕੋਈ ਗੁਰਮੁਖ ਹੋ ਕੇ ਗੁਰੂ ਦੇ ਸਨਮੁਖ ਹੋ ਕੇ ਭਉ ਕਰੇ, ਮਨ ਵਿੱਚ ਭਾਵਨਾ ਰੱਖੇ, ਨਿਰਮਲ ਭੈ ਰੱਖੇ, ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖਾ ਰਾਮ ਅਧੂਰੇ। ਜਿੰਨਾ ਚਿਰ ਨਿਰਮਲ ਭੈ ਨਹੀਂ ਮਨ ਦੇ ਵਿੱਚ, ਉਹਨਾਂ ਚਿਰ ਤਾਂ ਭਾਵੇਂ ਸਤਿਗੁਰੂ ਦੇ ਕੋਲ ਬੈਠੇ ਹਾਂ, ਕੋਲ ਬੈਠਿਆਂ ਸਤਿਗੁਰੂ ਦੇ ਸਤਿਗੁਰੂ ਦਾ ਭੈ ਨਹੀਂ ਹੁੰਦਾ। ਸਤਿਗੁਰੂ ਦੀ ਹਜ਼ੂਰੀ 'ਚ ਆਉਂਦੇ ਹਾਂ, ਜੇ ਕਿਸੇ ਕੋਰਟ 'ਚ ਜਾਈਏ, DC ਕੋਲ ਜਾਈਏ, ਉੱਥੇ ਲਿਖਿਆ ਹੁੰਦਾ ਮੋਬਾਈਲ ਸਵਿੱਚ ਆਫ ਕਰੋ, ਪਤਾ ਹੈ ਵੀ ਕਾਨੂੰਨ ਹੈ, ਜੇ ਕੋਰਟ ਦੇ ਵਿੱਚ ਮੋਬਾਈਲ ਬੋਲ ਪਿਆ ਤਾਂ 6 ਮਹੀਨੇ ਦੀ ਕੈਦ ਹੈ। ਬੰਦਾ ਡਰਦਾ ਹੋਇਆ ਭੈ ਦੇ ਵਿੱਚ ਮੋਬਾਈਲ ਬੰਦ ਰੱਖਦਾ, ਪਰ ਗੁਰੂ ਘਰ ਆਉਂਦਾ ਮੱਥਾ ਟੇਕਦੇ ਵੀ ਕਈ ਫੋਨ ਕਰੀ ਜਾਂਦੇ ਹੁੰਦੇ ਆ। ਅਕਸਰ ਵੇਖਣ ਵਿੱਚ ਆਇਆ ਗੁਰੂ ਘਰਾਂ ਦੇ ਵਿੱਚ ਉਧਰੋਂ ਮੱਥਾ ਟੇਕ ਰਹੇ ਆ, ਉਧਰੋਂ ਕਿਸੇ ਦੀ ਰਿੰਗ ਵੱਜ ਗਈ, ਉਸੇ ਵੇਲੇ ਫੋਨ ਚੁੱਕ ਕੇ ਕੰਨ ਨੂੰ ਲਾ ਲੈਂਦੇ ਆ। ਅਕਸਰ ਵੇਖਣ ਵਿੱਚ ਆਇਆ ਗੁਰੂ ਦਾ ਭੈ, ਲੋਕਾਂ ਨੇ ਲੋਗਨ ਰਾਮ ਖਲਾਉਣਾ ਜਾਣਾ, ਖਿਡਾਉਣਾ ਸਮਝ ਲਿਆ, ਭੈ ਨਹੀਂ ਕੀਤਾ ਮਹਾਰਾਜ ਦਾ ਨਿਰਮਲ ਭੈ। ਗੁਰੂ ਨੂੰ ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ, ਹਾਜ਼ਰ ਨਾਜ਼ਰ ਨਹੀਂ ਸਮਝਿਆ। ਦੁਕਾਲੰ ਪਰਨਾਸੀ ਦਯਾਲੰ ਸਰੂਪੇ, ਸਦਾਯੰਗ ਸੰਗੇ ਅਭੰਗੰ ਬਿਭੂਤੇ। ਗੁਰੂ ਨੂੰ ਅੰਗ ਸੰਗ ਨਹੀਂ ਮੰਨਿਆ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆ ਕੇ ਗੱਲਾਂ ਕਰੀ ਜਾਣੀਆਂ, ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ ਆ ਕੇ ਸੰਗਤ ਵਿੱਚ ਆ ਕੇ ਹੋਰ ਬਚਨ ਬੋਲੀ ਜਾਣੇ, ਗੁਰੂ ਦਾ ਭੈ ਨਾ ਕਰਨਾ। ਅਕਸਰ ਵੇਖਣ ਵਿੱਚ ਆਇਆ ਆਪਾਂ ਵੇਖਦੇ ਹਾਂ ਕਈ ਅਸਥਾਨਾਂ 'ਤੇ ਝਗੜੇ ਹੀ ਸਤਿਗੁਰੂ ਦੀ ਹਜ਼ੂਰੀ 'ਚ ਹੁੰਦੇ ਆ, ਉਹਨਾਂ ਨੂੰ ਗੁਰੂ ਦਾ ਭੈ ਹੀ ਨਹੀਂ ਹੈ, ਗੁਰੂ ਦਾ ਅਦਬ ਨਹੀਂ, ਕਿਉਂਕਿ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਨਹੀਂ ਮੰਨਦੇ। ਗੁਰਮੁਖ ਹੋਏ ਸੋ ਭਉ ਕਰੇ, ਮਹਾਰਾਜ ਕਹਿੰਦੇ ਭਾਈ ਜਿਹੜਾ ਗੁਰਮੁਖ ਹੈ, ਗੁਰੂ ਦੇ ਸਨਮੁਖ ਸਿੱਖ ਹੈ, ਉਹ ਗੁਰੂ ਦਾ ਮਨ ਵਿੱਚ ਨਿਰਮਲ ਭਉ ਰੱਖਦਾ,
ਆਪਣਾ ਆਪ ਪਛਾਣ,
ਉਹ ਆਪਣੇ ਆਪੇ ਦੀ ਪਛਾਣ ਕਰ ਲੈਂਦਾ, ਉਹਨੂੰ ਆਪਣੇ ਆਪੇ ਦੀ ਸੋਝੀ ਹੋ ਜਾਂਦੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਉਹ ਸਤਿਗੁਰੂ ਦੀ ਹਜ਼ੂਰੀ 'ਚ ਆਉਂਦਾ ਵੀ ਮੈਂ ਕੌਣ ਹਾਂ, ਮੇਰਾ ਮੂਲ ਕੀ ਹੈ, ਮੈਂ ਕਿਸ ਦੀ ਅੰਸ ਹੈ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਉਹ ਇਹ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਆਪੇ ਦੀ ਪਛਾਣ ਕਰਦਾ ਹੈ।
ਗੁਰ ਪ੍ਰਸਾਦੀ ਜੀਵਤ ਮਰੈ,
ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਬਖਸ਼ ਦੁਆਰਾ ਜੀਵਤ ਭਾਅ ਤੋਂ ਮਰ ਜਾਂਦਾ ਹੈ। ਜੀਵਤ ਭਾਅ ਤੋਂ ਮਰਨਾ ਬੜਾ ਔਖਾ ਹੈ। ਇੱਕ ਚਲਾਕ ਚੇਲਾ ਗੁਰੂ ਦੀ ਹਜ਼ੂਰੀ ਦੇ ਵਿੱਚ, ਉਹਨੂੰ ਗੁਰੂ ਕਹਿਣ ਲੱਗਿਆ ਵੀ ਤੂੰ ਜੀਵਤ ਭਾਅ ਤੋਂ ਮਰ, ਫਿਰ ਤੈਨੂੰ ਪ੍ਰਾਪਤੀ ਹੋਣੀ ਹੈ। ਉਹ ਬੜਾ ਚਲਾਕ ਸੀ, ਲੰਮਾ ਪੈ ਗਿਆ ਆਪਣੇ ਗੁਰੂ ਦੇ ਅੱਗੇ, ਕਹਿਣ ਲੱਗੇ ਜੀ ਲਓ ਮੈਂ ਤਾਂ ਮਰ ਗਿਆ। ਕੋਲ ਦੀ ਇੱਕ ਮਨੁੱਖ ਲੰਘਿਆ ਜਾਵੇ, ਕਹਿਣ ਲੱਗਿਆ ਮੈਂ ਫਲਾਨੇ ਥਾਂ ਜਾਣਾ ਸੀ, ਰਸਤਾ ਪਤਾ ਨਹੀਂ, ਮੂੰਹ ਚੁੱਕ ਕੇ ਕਹਿਣ ਲੱਗਿਆ ਹਾਂ ਤਾਂ ਮੈਂ ਮਰਿਆ ਹੋਇਆ ਪਰ ਮੈਨੂੰ ਰਸਤਾ ਪਤਾ ਹੈ। ਉਹਦਾ ਗੁਰੂ ਕਹਿਣ ਲੱਗਿਆ ਵੇਖ ਤੇਰੇ ਅੰਦਰ ਹਉਮੈ ਬੋਲ ਰਹੀ ਹੈ ਵੀ ਮੈਨੂੰ ਗਿਆਨ ਹੈ, ਇਹ ਜੀਵਤ ਭਾਅ ਤੋਂ ਨਹੀਂ ਮਰਿਆ ਹੋਇਆ, ਗੁਰੂ ਦੇ ਅੱਗੇ ਪਿਆ ਹੋਇਆ, ਤੂੰ ਆਪ ਬੋਲ ਰਿਹਾ, ਮੁਰਦਾ ਹੋਏ ਮਰੀਜ਼ ਨਹੀਂ ਹੋਇਆ ਤੂੰ ਅਜੇ। ਜੀਵਿਤ ਭਾਅ ਤੋਂ ਮਰਨਾ ਕੀ ਹੈ? ਬੜੀ ਸੌਖੀ ਪਰਿਭਾਸ਼ਾ ਮੇਰਾ ਖਿਆਲ ਆ ਵੀ ਇਦੂ ਹੋਰ ਸੁਖੈਣ ਪਰਿਭਾਸ਼ਾ ਸਤਿਗੁਰੂ ਮਹਾਰਾਜ ਕੀ ਬਖਸ਼ਣ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ ਹਉਮੈ ਛੱਡਣੀ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ, ਸਾਰਿਆਂ ਦੀ ਚਰਨ ਧੂੜ ਬਣਨੇ। ਇਹ ਜੀਵਿਤ ਭਾਅ ਤੋਂ ਮਰਨਾ, ਤੋ ਆਓ ਹਮਾਰਾ ਪਾਸ, ਇਹ ਸ਼ਰਤੀ ਪਹਿਲੀ ਰੱਖਤੀ ਵੀ ਹਉ ਮੈਂ ਬਾਹਰ ਛੱਡ ਕੇ ਆ, ਤੇ ਕਈ ਆਪਣੀ ਹਉ ਮੈਂ ਨਾਲ ਲੈ ਕੇ ਆਉਂਦੇ ਆ, ਮਹਾਰਾਜ ਦੀ ਹਜ਼ੂਰੀ ਚ ਆ ਕੇ ਦੱਸਣਗੇ ਵੀ ਅਸੀਂ ਫਲਾਣੇ ਅਹੁਦੇ ਤੇ ਆ। ਕਈਆਂ ਨੂੰ ਮਾਇਆ ਦਾ ਹਉ ਮੈਂ, ਕਿਸੇ ਨੂੰ ਅਹੁਦੇ ਦੀ ਹਉ ਮੈਂ, ਕਿਸੇ ਨੂੰ ਬਲੀ ਕੰਧਾਰੀ ਵਰਗਿਆਂ ਨੂੰ ਆਪਣੀਆਂ ਸ਼ਕਤੀਆਂ ਦੀ ਹਉ ਮੈਂ, ਕਿਸੇ ਨੂੰ ਰਾਜ ਭਾਗ ਦੀ ਹਉ ਮੈਂ। ਪਰ ਧੰਨ ਸੀ ਉਹ ਗੁਰੂ ਕੇ ਸਿੱਖ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ, ਆਪ ਪ੍ਰਕਾਸ਼ ਕਰਕੇ ਹੁਕਮਨਾਮਾ ਲੈ ਕੇ ਸਤਿਗੁਰੂ ਅੱਗੇ ਅਰਦਾਸ ਕਰਨੀ, ਸਤਿਗੁਰੂ ਅੱਗੇ ਖਲੋ ਕੇ ਭੁੱਲਾਂ ਬਖਸਾਉਣੀਆਂ, ਮਹਾਰਾਜ ਸੱਚੇ ਪਾਤਸ਼ਾਹ ਮੈਂ ਭੁੱਲਣ ਹਾਰ ਹਾਂ, ਤੁਸੀਂ ਬਖਸ਼ਿੰਦੋ ਬਖਸ਼ ਲਓ, ਆਪਣੀ ਹਉਮੈ ਛੱਡ ਕੇ ਆਉਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਦੀ ਕਿਰਪਾ ਦੁਆਰਾ ਜੀਵਤ ਭਾਅ ਤੋਂ ਮਰਦੇ ਹਨ,
ਮਨ ਹੀ ਤੇ ਮਨ ਮੰਨ,
ਫਿਰ ਮਨ ਮੰਨ ਜਾਂਦਾ, ਨਹੀਂ ਮਨ ਨਹੀਂ ਮੰਨਦਾ। ਨਹੀਂ ਸੁਣ ਤਾਂ ਲਿਆ ਵੀ ਅੰਮ੍ਰਿਤ ਵੇਲੇ ਉੱਠਣਾ ਹੈ, ਪਰ ਮਨ ਮੰਨਦਾ ਨਹੀਂ। ਅਲਾਰਮ ਵੀ ਲਾ ਲਿਆ ਵੀ ਅੰਮ੍ਰਿਤ ਵੇਲੇ ਉੱਠਣਾ ਹੈ, ਅਲਾਰਮ ਵੱਜਿਆ ਵੀ ਹੈ, ਇੱਕ ਮਨ ਨੇ ਅਲਾਰਮ ਲਾਇਆ ਸੁਚੇਤ ਮਨ ਨੇ, ਤੇ ਅਚੇਤ ਮਨ ਨੇ ਬੰਦ ਕਰ ਦਿੱਤਾ ਵੀ ਹਜੇ ਤਾਂ ਸਾਰੇ ਪਏ ਆ, ਮੈਨੂੰ ਕੀ ਹੋਇਆ, ਮੈਂ ਵੀ ਸੌਂ ਜਾਵਾਂ, ਦਿਨੇ ਪੜ੍ਹ ਲਾਂਗੇ ਬਾਣੀ। ਉਹ ਮਨ ਨਹੀਂ ਮੰਨਿਆ। ਕਈਆਂ ਨੂੰ ਕਹੀਦਾ ਭਾਈ ਕੇਸ ਰੱਖ ਲਓ, ਕਹਿੰਦੇ ਜੀ ਹਜੇ ਮਨ ਨਹੀਂ ਮੰਨਿਆ। ਨਸ਼ਾ ਛੱਡ ਦਿਓ, ਹਜੇ ਮਨ ਨਹੀਂ ਜੀ ਮੰਨਿਆ। ਕਿਉਂ? ਕਿਉਂਕਿ ਉਹਨਾਂ ਨੇ ਗੁਰੂ ਦਾ ਹੁਕਮ ਨਹੀਂ ਸੁਣਿਆ, ਗੁਰੂ ਦਾ ਹੁਕਮ ਮੰਨਿਆ ਨਹੀਂ ਹੈ। ਜੇ ਗੁਰੂ ਦੇ ਭੈ ਵਿੱਚ ਹੋਣ, ਉਹਨਾਂ ਨੂੰ ਗੁਰੂ ਦੇ ਬਚਨ ਤੇ ਭਰੋਸਾ ਹੋਵੇ ਵੀ ਭਈ ਪ੍ਰਾਪਤ ਮਾਨਕ ਦੇ ਹੋਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ। ਉਹਨਾਂ ਨੂੰ ਗੁਰੂ ਦੇ ਬਚਨ ਤੇ ਭਰੋਸਾ ਹੋਵੇ, ਗੁਰੂ ਸੱਚ ਕਹਿੰਦਾ ਹਾਂ ਮੈਂ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਫਿਰ ਉਹ ਨਾ ਕਹਿਣ ਵੀ ਹਾਂ ਮੁੰਡੇ ਦਾ ਵਿਆਹ ਕਰਨਾ ਹੈ, ਉਦੋਂ ਸ਼ਰਾਬਾਂ ਪਿਆਉਣੀਆਂ ਨੇ ਤੇ ਪੀਣੀਆਂ ਨੇ, ਫਿਰ ਅੰਮ੍ਰਿਤ ਛਕਾਂਗੇ। ਉਹਨਾਂ ਦਾ ਮਨ ਮੰਨਦਾ ਜਿਹੜੇ ਗੁਰੂ ਦੇ ਬਚਨ ਤੋਂ ਜੀਵਤ ਭਾਅ ਵਿੱਚ ਮਰ ਜਾਂਦੇ ਹਨ।
ਜਿਨਕਾ ਮਨ ਕੀ ਪ੍ਰਤੀਤ ਨਾਹੀ,
ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਤੀਤ ਨਹੀਂ, ਭਰੋਸਾ ਨਹੀਂ ਹੈ।
ਨਾਨਕ ਸੇ ਕਿਆ ਕਥ ਹੈ ਗਿਆਨ,
ਉਹ ਭਾਵੇਂ ਜਿੱਡੇ ਮਰਜ਼ੀ ਵਿਦਵਾਨ ਹੋ ਜਾਣ, ਕੀ ਗਿਆਨ ਕਹਿਣਗੇ ਉਹ, ਉਹਨਾਂ ਨੂੰ ਤਾਂ ਆਪ ਨੂੰ ਭਰੋਸਾ ਨਹੀਂ ਹੈ, ਉਹਨਾਂ ਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਹੀ ਨਹੀਂ। ਜਿੰਨਾ ਚਿਰ ਭਰੋਸਾ ਨਹੀਂ ਆਉਂਦਾ, ਫਿਰ ਉਹ ਗੁਰੂ ਦੇ ਬਚਨਾਂ ਦੇ ਅਰਥਾਂ ਦੇ ਵੀ ਨਰਥ ਕਰਨ ਲੱਗ ਜਾਂਦੇ ਆ। ਫਿਰ ਤਾਂ ਕਹਿਣਗੇ ਜੀ ਗੁਰੂ ਨੇ ਆਹ ਕਲਾ ਵਰਤਾਈ ਨਹੀਂ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ, ਰਾਮ ਰਾਜੇ ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁੱਖ ਲਾਇਆ। ਇਹ ਸਾਰੀ ਕਲਾ ਨੂੰ ਉਲਟਾਉਣ ਹੀ ਲੱਗ ਜਾਂਦੇ ਆ, ਕਿਉਂਕਿ ਆਪ ਨੂੰ ਭਰੋਸਾ ਨਹੀਂ। ਗੁਰੂ ਦੇ ਕੌਤਕਾਂ ਤੇ ਫਿਰ ਜਦੋਂ ਭਰੋਸਾ ਨਹੀਂ, ਉਹ ਕੀ ਗਿਆਨ ਕਥਨ ਕਰਨਗੇ।
ਮਹੱਲਾ ਤੀਜਾ,
ਸਤਿਗੁਰੂ ਜੀ ਦੂਸਰੇ ਸਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ,
ਗੁਰਮੁਖ ਚੇਤਨਾ ਲਾਇਓ ਅੰਤ ਦੁੱਖ ਪਹੁੰਚਦਾ ਆਏ।
ਜਿਹਨਾਂ ਨੇ ਗੁਰੂ ਦੇ ਸਨਮੁਖ ਹੋ ਕੇ ਗੁਰਮੁਖ ਬਣ ਕੇ ਗੁਰੂ ਦੇ ਬਚਨਾਂ 'ਚ ਚਿੱਤ ਨਹੀਂ ਜੋੜਿਆ, ਅੰਤਲੇ ਸਮੇਂ ਉਹਨਾਂ ਨੂੰ ਫਿਰ ਦੁੱਖ ਬਹੁਤਾ ਪਾਉਂਦਾ ਹੈਗਾ। ਹੁਣ ਗੁਰੂ ਕਹਿੰਦਾ ਭਾਈ ਤੂੰ ਚਿੱਤ ਨਾ ਮਚਲਾ, ਪਰ ਉਹਨਾਂ ਦਾ ਚਿੱਤ ਮਕਾਨ ਚ ਹੁੰਦਾ। ਉਹ ਤੁਸੀਂ ਸਾਰੇ ਬਚਨ ਪੜ੍ਹਦੇ ਸੁਣਦੇ ਹੀ ਹੋ, ਅੰਤ ਕਾਲ ਮੰਦਰ ਸਿਮਰੈ ਸੀ ਚਿੰਤਾ ਮੈਂ ਜੇ ਮਰੈ। ਕਿਸੇ ਦਾ ਇਸਤਰੀਆਂ ਦੇ ਵਿੱਚ ਚਿੱਤ ਹੈ, ਸਰੀਰਾਂ ਦੇ ਵਿੱਚ ਚਿੱਤ ਹੈ, ਕਿਸੇ ਦਾ ਬੱਚਿਆਂ 'ਚ ਮਨ ਜੁੜ ਜਾਂਦਾ, ਚਿੱਤ ਜੁੜ ਜਾਂਦਾ, ਉਹ ਸਾਰਾ ਸ਼ਬਦ 'ਚ ਕਿਹਾ। ਉਹ ਅੰਤ ਦੇ ਸਮੇਂ ਫਿਰ ਬਹੁਤਾ ਦੁੱਖ ਭੋਗਦੇ ਆ। ਅੰਤ ਵੇਲੇ ਕੀ ਫਿਰ ਪਰਲੋਕ 'ਚ ਵੀ ਦੁੱਖ ਭੋਗਦੇ ਆ। ਉਹ ਇਹ ਲੋਕ 'ਚ ਵੀ ਦੁਖੀ ਅਤੇ ਪਰਲੋਕ 'ਚ ਵੀ ਦੁਖੀ ਹੁੰਦੇ ਆ। ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਸਨਮੁਖ ਹੋ ਕੇ ਆਪਣਾ ਚਿੱਤ ਨਾਮ 'ਚ ਨਹੀਂ ਜੋੜਿਆ ਬਹੁਤਾ ਦੁੱਖ ਭੋਗਦੇ ਹਨ।
ਅੰਦਰੋਂ ਬਾਹਰੋਂ ਅੰਧਿਆ,
ਉਹ ਅੰਦਰੋਂ ਵੀ ਅਤੇ ਬਾਹਰੋਂ ਵੀ ਗਿਆਨ ਤੋਂ ਬਿਨਾਂ ਅੰਧੇ ਨੇ। ਉਹਨਾਂ 'ਤੇ ਮਾਨ ਅਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਭਰਮ ਦੇ ਫੋਲੇ ਪਏ ਹੋਏ ਆ। ਉਹਨਾਂ ਨੂੰ ਗਿਆਨ ਦਾ ਅੰਜਨ ਨਹੀਂ ਮਿਲਿਆ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਉਹਨਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਨਹੀਂ ਮਿਟਿਆ। ਉਹ ਅੰਦਰੋਂ ਵੀ ਅਗਿਆਨੀ ਹੋਣ ਕਰਕੇ ਅੰਨੇ ਆ ਅਤੇ ਬਾਹਰੋਂ ਵੀ ਅੰਨੇ ਆ, ਅਤੇ ਫਿਰ ਉਹ ਕੰਮ ਵੀ ਅੰਧਿਆਂ ਵਾਲੇ ਕਰਦੇ ਆ। ਉਹਨਾਂ ਦੇ ਕੰਮ ਸੁੰਜਾਖਿਆਂ ਵਾਲੇ ਨਹੀਂ ਹਨ। ਸੁੰਜਾਖਿਆਂ ਦੇ ਕੰਮ ਕੀ ਨੇ? ਸਿੱਧੇ ਰਸਤੇ ਜਾਣਾ, ਟੋਏ 'ਚ ਨਹੀਂ ਡਿੱਗਣਾ, ਠੋਕਰ ਨਹੀਂ ਖਾਣੀ। ਇਸੇ ਤਰ੍ਹਾਂ ਜਿਹੜੇ ਅੰਧੇ ਮਨੁੱਖ ਨੇ, ਉਹ ਨਰਕਾਂ ਰੂਪੀ ਟੋਏ 'ਚ ਡਿੱਗਣ ਵਾਲੇ ਕਰਮ, ਬੁਰੇ ਕਰਮ ਕਰਦੇ ਆ, ਭੈੜੇ ਕਰਮ ਕਰਦੇ ਆ। ਉਹ ਪਖੰਡੀਆਂ ਕੋਲੇ ਜਾ ਕੇ ਠੋਕਰਾਂ ਖਾਂਦੇ ਆ। ਜਿਹੜੇ ਗੁਰਮੁਖ ਨੇ, ਸੁੰਜਾਖੇ ਆ, ਉਹ ਸਿੱਧੇ ਮਾਰਗ ਚੱਲਦੇ ਆ, ਨਾਮ ਜਪਣ ਵਾਲੇ ਮਾਰਗ 'ਤੇ ਚੱਲਦੇ ਆ, ਸੰਗਤ ਵਾਲੇ ਮਾਰਗ 'ਤੇ ਚੱਲਦੇ ਆ। ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਨਹੀਂ, ਉਹ ਅੰਦਰੋਂ ਬਾਹਰੋਂ ਅੰਧੇ ਹਨ।
ਸੁਧ ਨਾ ਕਾਈ ਪਾਏ,
ਉਹਨਾਂ ਨੂੰ ਨਾ ਲੋਕ ਦੀ ਨਾ ਪਰਲੋਕ ਦੀ ਕਾਈ ਰਤਾ ਜਿੰਨੀ ਵੀ ਸੋਝੀ ਨਹੀਂ ਹੈ। ਉਹ ਤਾਂ ਕਹਿੰਦੇ ਆ ਜੱਗ ਮਿੱਠਾ ਅਗਲਾ ਕਿਣ ਡਿੱਠਾ, ਜਦਕਿ ਗੁਰਬਾਣੀ ਥਾਂ ਥਾਂ ਦੱਸਦੀ ਹੈ ਪਰਲੋਕ ਦੇ ਬਾਬਤ। ਜਿਹੜੇ ਗੁਰਮੁਖ ਸਹਿਜ ਪਾਠ ਕਰਦੇ ਆ, ਉਹਨਾਂ ਨੂੰ ਪਤਾ ਬੇਅੰਤ ਪ੍ਰਮਾਣ ਮਿਲਦੇ ਆ ਪਰਲੋਕ ਦੇ ਬਾਬਤ। ਉਹਨਾਂ ਨੂੰ ਜਿਹੜੇ ਮਨਮੁਖ ਅੰਧੇ ਨੇ, ਗੁਰੂ ਦੀ ਸ਼ਰਨ 'ਚ ਨਹੀਂ ਪਏ, ਮਹਾਰਾਜ ਕਹਿੰਦੇ ਉਹਨਾਂ ਨੂੰ ਰਤਾ ਜਿੰਨੀ ਵੀ ਨਾ ਲੋਕ ਦੀ ਸੋਝੀ ਨਾ ਪਰਲੋਕ ਦੀ ਸੋਝੀ। 24 ਘੰਟਿਆਂ ਦੇ ਵਿੱਚੋਂ ਨਾ ਪੰਜ ਬਾਣੀਆਂ ਦਾ ਨਿਤਨੇਮ ਕਰਨ, ਨਾ ਸੋਦਰ ਦਾ ਪਾਠ ਕਰਨ, ਨਾ 2 ਮਿੰਟ ਦਾ ਪਾਠ, ਸੋਹਲੇ ਦਾ ਪਾਠ ਕਰਨ। ਕਿੱਡੀ ਬਖਸ਼ਿਸ਼ ਕੀਤੀ ਕਲੰਗੀ ਵਾਲੇ ਪਿਤਾ ਨੇ, ਰਹਿਤਨਾਮਿਆਂ 'ਚ ਬਚਨ ਕਰਤਾ ਵੀ ਸੰਗਤ ਵਿੱਚ ਆ ਕੇ ਕਥਾ ਕੀਰਤਨ ਸੁਣੇ ਸਿੱਖ, ਇਹਨਾਂ 'ਚੋਂ ਜਿਹੜਾ ਇੱਕ ਨੇਮ ਵੀ ਕਰ ਲੂ ਸਿੱਖ, ਉਹ ਸੱਚਖੰਡ ਜਾਊਗਾ। ਕਿੱਡੀ ਬਖਸ਼ਿਸ਼! ਕਿੱਥੇ ਪ੍ਰਾਤਨ ਸਮਿਆਂ 'ਚ ਪੁੱਠੇ ਲੜਕਣਾ, ਧੂਣੇ ਤਾਉਣੇ, ਜਲ ਧਾਰੇ ਕਰਨੇ, ਅੱਜ ਅਸੀਂ ਕਿੱਥੇ ਕਰ ਲਵਾਂਗੇ? ਅੱਜ ਤਾਂ ਉੱਠ ਕੇ ਸਰੀਰ ਦਾ ਇਸ਼ਨਾਨ, ਆਪਣਾ ਇਸ਼ਨਾਨ, ਸਰੀਰ ਦੀ ਮੈਲ ਲਾਉਣ ਵਾਸਤੇ ਨਹੀਂ ਅਸੀਂ ਕਰ ਸਕਦੇ ਅੰਮ੍ਰਿਤ ਵੇਲੇ। ਉਹ ਵੀ ਕਈਆਂ ਦੀ ਹਾਲਤ ਐਸੀ ਹੈ, ਕਈਆਂ ਦੇ ਬਾਬਤ ਉਹ ਹਾਸ ਰਸ ਦਾ ਬਚਨ ਹੈ, ਕਹਿੰਦੇ 5 ਸਨਾਨਾਂ ਮਹਾਂ ਕਲਿਆਣਾਂ, ਨਿੱਤ ਨਹਾਉਣਾ ਦਲਿੱਦਰੀ। ਹਫ਼ਤੇ ਬਾਅਦ ਕੋਈ ਕੋਈ ਨਹਾਵੇ, ਕਹਿੰਦੇ ਮਹੀਨੇ ਬਾਅਦ ਉੱਦਮੀ। ਕਹਿੰਦੇ ਵੀ ਜਿਹੜਾ ਮਹੀਨੇ ਬਾਅਦ ਨਹਾਉਂਦਾ ਉਹ ਬੜਾ ਉੱਦਮੀ ਆ। ਤੂੰ ਵੇਖਣ ਵਿੱਚ ਆਇਆ, ਸਰਦੀਆਂ ਦੇ ਵਿੱਚ ਬਹੁਤੇ ਐਸੇ ਹੀ ਕਰਦੇ ਆ ਵੀ ਰੋਜ਼ ਤਾਂ ਕਿੱਥੇ ਨਹਾਉਂਦੇ ਆ, ਕਈ ਕਈ ਦਿਨਾਂ ਬਾਅਦ ਨਹਾਉਣਾ। ਨਹੀਂ ਤਾਂ ਸਿੱਖ ਨੂੰ ਹੁਕਮ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਪਹਿਲਾਂ ਇਸ਼ਨਾਨ ਕਰਨਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੁੱਧ ਨਾ ਕਾਈ ਪਾਏ, ਉਹਨਾਂ ਨੂੰ ਭਾਈ ਗੁਰਮਤ ਦੀ ਰਤਾ ਜਿੰਨੀ ਵੀ ਸੋਝੀ ਨਹੀਂ।
ਪੰਡਿਤ ਤਿਣਕੀ ਬਰਕਤੀ ਸਭ ਜਗਤ ਖਾਏ, ਜੋ ਰਤੇ ਹਰ ਨਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਪੰਡਾ ਬੁੱਧੀ ਦੇ ਮਾਲਕ ਪੰਡਿਤ, ਹੇ ਵਿਦਵਾਨ ਸੱਜਣ, ਹੇ ਨਾਮ ਤੋਂ ਵਿਹੂਣੇ ਸੱਜਣ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਨਾਮੀ ਨੇ ਨਾ, ਉਹਨਾਂ ਦੀ ਬਰਕਤ ਸਾਰਾ ਸੰਸਾਰ ਖਾਂਦਾ। ਉਹ ਤਾਂ एक नाम सारे संसार नूं तारण दे समर्थ है। जे किसी ने नाम जपया वो आप मुकत मुकत करे संसार। महाराज सच्चे पातशाह जी कहिंदे जिन्नी नाम ध्याया गए मसक्कत काल नानक ते मुखुजले केती छुट्टी नाल। वो तो बरकत परमेश्वर दे खीसा गुरु दा ते फिर वो खीसे गुरु दे विच्चों अनंत संगतां शकदियां बेअंत शकन वालियां वेखो अज भी प्रताख हजूर साहब कला बरत रही है। क्या सी ना खीसा मेरा हाथ तेरा। उन्हां दी बरकत महाराज सच्चे पातशाह जी कहिंदे भाई अनंत जीव जंत सकदे हन
जिन गुर का शब्द सलाहिया।
जिन्हां ने गुरु दे शब्द दी सिफत सलाह कीती है जिन्हां ने गुरु दे शब्द नूं सलाहिया वो भावें बाणी द्वारा नाम द्वारा भावें कथा कीर्तन द्वारा भावें करण द्वारा भावें सुन द्वारा वो सुनते पुनीत कहते पवित्र। वो सुन वाले भी ते कहण वाले भी पवित्र। महाराज सच्चे पातशाह जी कहिंदे जिन्हां ने भी भाई गुरु दे शब्द दी सिफत सलाह कीती
है
हरे वाहिगुरु जी दी उह सिफत उहदे विच ही समा जांदे आ वो मुक्त हो जाते हैं वो चौरासी के गेट तो रहत हो जाते हैं।
पंडित दूजा पाए बरकत ना हो वही
पंडा बुद्धि दे मालक ये संसारी कम काजां च उलझे विद्वान पुरख दूजे पा दुबदा दे विच पिया होया बरकत नहीं पैंदी। असीं कहिंदे हां जी अजे कल तां सौदा लिआंदा बरकत ही नहीं रही बड़ी छेती मुक गया हजे थोड़ा समा होया सी इन्ने पैसे सी घर दे विच थोड़े दिनां च खत्म हो गए बरकत नहीं रही क्योंकि गुरु दे बचना अनुसार नहीं चले दसवंध नहीं कढ़िया। कई तो दसवंध कढ़ के भी अपनी मन की मर्जी करदे आ। सानू सिख्या कित्थों मिलदी है बाणी तो जां इतिहास तो। मैं गुरु भरोसे नाल कहना तुसीं इतिहास नूं पढ़ लो जिन्ना इतिहास च दसवंध बारे जिक्र आ उह च इहो ही है वी गुरु अगे आके भेट करना। असीं अपनी मन की मर्जी करदे आ वी फलाने नूं दे दईए झौंके नूं दे दईए वो तो दसवंध तो गुरु दा है। जे अपनी मर्जी नाल वरत लिया फिर वह दसवंध नहीं रहा वो गुरु साहब नूं भेट करना। हाँ जे कोई पूर्ण पुरख कमाई वाला पुरख है वो आप पूर्ण है ते होरां दा भला कर रहा भले दे कार्ज कर रहा कार सेवा दे कार्ज चल रहे ने गुरु के स्थान बन रहे उत्थे भेट कर सकते हैं। वैसे विषय बड़ा विस्थार वाला है। संगत जी सतगुरु महाराज कहते जेड़े दुबदा दे विच पए है उन्हां दा कथन हो रहा है ते कमाई हो रहा है। जिवें छोटी जी घटना मेरे चेते आ गई एक पंडित मेरे अर्गा कथा कर रहा सी वो कथा करके कथा दे विच बचन बोलिया शास्त्र की विधि अनुसार कथा कर रहा सी कर्मकांड दी क्योंकि चारे वेदां दे विच एक लख श्लोक सुरती है जो 84,000 केवल कर्म कांड दे कथन करता है भी आ कम करना है नहीं करना। 12,000 जिहड़ा है वह उपासना कांड है ते 4,000 केवल ज्ञान कांड है जिहड़ा नाम नूं कहिंदा वेदा मह नाम उत्तम। वो कर्म कांड दे विचों कह रहा सी कहिंदा भी शास्त्र विधि अनुसार जिहड़ा बताऊं खाना बैंगणा दी सब्जी खानी है बहुत माड़ी है आ दिनां दे विच खानी नहीं चाहीदी। वो कथा करके किते घरे गया जांदे नूं घरवाली बैठी है ते उहनूं पुछिया कहिंदा भी प्रसादा नहीं तैयार कीता सब्जी नहीं बनाई। कहिंदी बनाई तां असीं डोलती। कहिंदा भी क्यों डोलती बना के डोली क्यों है। कहिंदी जी कथा च तुसीं तां कहा सी वी बताऊआं दी सब्जी नहीं खानी चाहीदी। ਮੈਂ ਬਤਾਊਂਗਾ ਦੀ ਸਬਜ਼ੀ ਬਣਾਈ ਸੀ, ਉਹ ਤੁਹਾਡੀ ਕਥਾ ਸੁਣ ਕੇ ਡੋਲਤੀ। ਉਹ ਕਹਿੰਦਾ ਭਲੀਏ ਲੋਕੇ, ਲੋਕਾਂ ਵਾਸਤੇ ਆ, ਆਪਣੇ ਵਾਸਤੇ ਨਹੀਂ ਹੈ। ਤਾਂ ਡੋਲਣੀ ਕਿਉਂ ਸੀ? ਆਪਣੇ ਵਾਸਤੇ ਥੋੜ੍ਹਾ, ਇਹ ਤਾਂ ਲੋਕਾਂ ਵਾਸਤੇ ਆ। ਉਹ ਦੁਬਧਾ 'ਚ ਪਏ ਹੋਏ ਨੇ, ਉਹ ਕੇਵਲ ਸੁਣਾਉਣ ਵਾਸਤੇ, ਆਪ ਕਮਾਉਣ ਵਾਸਤੇ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਐਸੇ ਦੁਬਧਾ 'ਚ ਪਏ ਹੋਏ ਨੇ, ਉਹਨਾਂ ਕੋਲ ਰਤਾ ਜਿੰਨੀ ਵੀ ਬਰਕਤ ਨਹੀਂ,
ਨਾ ਧਨ ਪੱਲੇ ਪਾਏ,
ਉਹਨਾਂ ਕੋਲ ਧਨ ਵੀ ਨਹੀਂ ਰਹਿੰਦਾ। ਉਹ ਗਰੀਬੀ ਨਾਲ ਹੀ ਟੱਕਰਾਂ ਮਾਰਦੇ ਆ, ਕੰਗਾਲੀ ਨਾਲ ਹੀ ਟੱਕਰਾਂ ਮਾਰਦੇ ਆ। ਜਿਹੜੇ ਨਾਮੀ ਨੇ ਉਹਨਾਂ ਦੀ ਬਰਕਤ ਕਰੋੜਾਂ ਲੋਕ ਖਾਂਦੇ ਆ, ਜਿਹੜੇ ਦੁਬਧਾ 'ਚ ਪਏ ਆ ਉਹਨਾਂ ਦੇ ਪੱਲੇ ਧਨ ਨਹੀਂ ਰਹਿੰਦਾ, ਸੰਸਾਰੀ ਧਨ ਵੀ ਨਹੀਂ, ਨਾਮ ਧਨ ਵੀ ਨਹੀਂ ਰਹਿੰਦਾ।
ਪੌੜ ਥੱਗੇ ਸੰਤੋਖ ਨਾ ਆਇਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਗ੍ਰੰਥਾਂ ਨੂੰ ਪੜ੍ਹ ਪੜ੍ਹ ਥੱਕ ਗਏ ਪਰ ਸੰਤੋਖ ਨਹੀਂ ਆਇਆ।
ਆਨੰਦੇਨ ਜਲਤ ਵਿਹਾਏ,
ਦਿਨ ਰਾਤ ਕਲਪਨਾ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਸੜਦੇ ਹਨ।
ਭੂਖ ਪੁਕਾਰ ਨਾ ਚੁੱਕਾਈ,
ਉਹਨਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦਿਨ ਰਾਤ ਦੀ ਕੂਕਣਾ ਵਿਸ਼ੇ ਵਿਕਾਰਾਂ ਦੀਆਂ ਜਿਹੜੀਆਂ ਤਕਲੀਫਾਂ ਉਹਦੀਆਂ ਪੁਕਾਰਾਂ ਮਿਟਦੀਆਂ ਨਹੀਂ।
ਸੰਸਾ ਵਿੱਚੋਂ ਜਾਏ,
ਅੰਦਰੋਂ ਜਿਹੜਾ ਸੰਸਾ ਭਰਮ ਹੈ, ਪ੍ਰਮਾਣਗਤ ਪ੍ਰਮੇਗਤ ਇਹ ਸਾਰੇ ਜਿਹੜੇ ਸੰਸੇ ਨੇ ਉਹਨਾਂ ਦੇ ਮਿਟਦੇ ਨਹੀਂ।
ਨਾਨਕ ਨਾਮ ਵੇ ਹੋਣੇ ਆ,
ਐਸੇ ਜਿਹੜੇ ਨਾਮ ਤੋਂ ਸੱਖਣੇ ਪੁਰਖ ਹਨ,
ਉਹ ਕਾਲਾ ਉੱਠ ਜਾਏ,
ਉਹ ਦਾਗ ਦੋਸ਼ ਲੈ ਕੇ ਮੂੰਹ ਕਾਲੇ ਲੈ ਕੇ ਸੰਸਾਰ ਤੋਂ ਜਾਂਦੇ ਹਨ।
ਪੌੜੀ
ਪੌੜੀ ਅੰਦਰ ਸਤਿਗੁਰੂ ਜੀ ਫਰਮਾਉਂਦੇ ਨੇ,
ਹਰ ਸੱਜਣ ਮੇਲ ਪਿਆਰੇ,
ਹੇ ਪਿਆਰੇ ਸਤਿਗੁਰੂ ਜੀ, ਆਪਣੇ ਸੱਜਣ ਆਪਣੇ ਨਾਲ ਮਿਲਾਪ ਕਰਾਉਣ ਵਾਲੇ ਦਰਗਾਹੀ ਵਿਚੋਲੇ ਸਤਿਗੁਰੂ ਦਾ ਮਿਲਾਪ ਬਖਸ਼ੋ।
ਮਿਲ ਪੰਥ ਦਸਾਈ,
ਕਿਰਪਾ ਕਰੋ ਉਹਨਾਂ ਨਾਲ ਮਿਲ ਕੇ ਉਹਨਾਂ ਦੀ ਸੰਗਤ ਕਰਕੇ ਤੁਹਾਡੀ ਪ੍ਰਾਪਤੀ ਦਾ ਜਿਹੜਾ ਪੰਥ ਰਸਤਾ ਹੈ ਉਹ ਮੈਨੂੰ ਮਿਲ ਜਾਵੇ। ਤੁਸੀਂ ਮੈਨੂੰ ਸੱਜਣ ਸਤਿਗੁਰੂ ਦਾ ਮਿਲਾਪ ਬਖਸ਼ੋ।
ਜੋ ਹਰ ਦੱਸੇ ਮਿੱਤ,
ਜੋ ਹਰੀ ਅਕਾਲ ਪੁਰਖ ਵਾਹਿਗੁਰੂ ਮਿੱਤਰ ਪਿਆਰੇ ਦਾ ਮਾਰਗ ਦੱਸੇ,
ਇਸ ਹਉਮ ਬਲ ਜਾਈ,
ਉਹ ਸਤਿਗੁਰੂ ਤੋਂ ਮੈਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਬਲਿਹਾਰ ਜਾਂਦਾ ਹੈ।
ਹੁਣ ਸਾਂਝੀ ਤਿੰਨ ਸਿਓ ਕਰੀ,
ਉਹਨਾਂ ਗੁਰਮੁਖਾਂ ਦੇ ਨਾਲ ਜਿਹੜੇ ਉਹ ਵਾਹਿਗੁਰੂ ਦੇ ਸਿਫਤ ਸਲਾਹ ਕਰਨ ਵਾਲੇ ਗੁਰਮੁਖ ਨੇ, ਸੰਗਤ ਵਿੱਚ ਬੈਠਦੇ ਆ, ਸਤਿਗੁਰੂ ਦੀ ਹਜ਼ੂਰੀ 'ਚ ਬੈਠ ਕੇ ਗੁਣ ਸਾਂਝੇ ਕਰਦੇ ਨੇ,
ਹਰ ਨਾਮ ਧਿਆਈ,
ਉਹਦੇ ਨਾਮ ਨੂੰ ਧਿਆਉਂਦੇ ਹਨ,
ਹਰ ਸੇਵੀ ਪਿਆਰਾ ਨਿਤ।
ਮਹਾਰਾਜ ਕਹਿੰਦੇ ਐਸੇ ਪਿਆਰੇ ਵਾਹਿਗੁਰੂ ਨੂੰ ਜਿਹਦੀਆਂ ਬਰਕਤਾਂ ਕਰੋੜਾਂ ਲੋਕ ਖਾਂਦੇ ਆ, ਜਿਹਦੇ ਗਿਆਨ ਨਾਲ ਇਹ ਲੋਕ ਸੁਖੀ ਆ, ਪਰਲੋਕ ਸੁਹੇਲਾ ਹੁੰਦਾ
ਹੈ, ਸੁਖ ਪਾਈ,
ਉਹਦੀ ਮੈਂ ਸੇਵਾ ਨਿਤਾ ਪ੍ਰਤੀ ਕਰਾਂ। ਇਹ ਸਤਿਗੁਰੂ ਕਿਰਪਾ ਕਰ, ਮੈਂ ਉਹਦੀ ਸੇਵਾ ਨਿਤਾ ਪ੍ਰਤੀ ਕਰਾਂ, ਉਹਦਾ ਨਾਮ ਧਿਆ ਕੇ ਸੁਖ ਪਾਵਾਂ।
ਹਰੀ ਸਤਿਗੁਰ ਤਿਸ,
ਐਸੇ ਸਤਿਗੁਰੂ ਤੋਂ ਮੈਂ ਬਲਿਹਾਰ ਕੁਰਬਾਨ ਜਾਂਦਾ,
ਜਿਨ ਸੋਝੀ ਪਾਈ,
ਜਿਹਨੇ ਮੈਨੂੰ ਵਾਹਿਗੁਰੂ ਦੀ ਪ੍ਰਾਪਤੀ ਦੇ ਮਾਰਗ ਦੀ ਸੋਝੀ ਬਖਸ਼ ਦਿੱਤੀ। ਸੰਗਤ ਜੀ, ਅੱਜ ਪੰਥ ਦਾ ਉਹ ਮਹਾਨ ਪਵਿੱਤਰ ਦਿਹਾੜਾ ਹੈ। ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਫੜਕਾਈ, ਅੱਜ ਸਰਹੰਦ ਫਤਿਹ ਦਿਵਸ ਦਾ ਦਿਹਾੜਾ ਹੈ। ਜਿਸ ਵੇਲੇ ਹਜ਼ੂਰ ਪਿਤਾ ਧੰਨ ਕਲੰਗੀਆਂ ਵਾਲੇ ਪਿਤਾ ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ ਮਰਦ ਗਮਲੇ ਸਤਿਗੁਰੂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਾਂਦੇੜ ਦੀ ਧਰਤੀ ਤੋਂ ਬਾਬੇ ਬੰਦੇ ਬਹਾਦਰ ਨੂੰ ਥਾਪੜਾ ਦਿੰਦੇ ਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਮਹਾਰਾਜ ਪੰਜਾਬ ਦੀ ਧਰਤੀ ਵੱਲ ਭੇਜਦੇ ਆ, ਉਦੋਂ ਨਾਲ ਸਤਿਗੁਰੂ ਜੀ ਤਾਬਿਆ ਕੁਝ ਸਿੰਘ ਦਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਬਾਜ ਸਿੰਘ, ਬਾਬਾ ਵਿਨੋਦ ਸਿੰਘ ਆਦਿਕ ਸਿੰਘਾਂ ਨੂੰ ਨਾਲ ਅਗਵਾਈ ਕਰਨ ਲਈ ਭੇਜਦੇ ਆ। ਕੁਝ ਤੀਰ ਮਹਾਰਾਜ ਇਤਿਹਾਸ 'ਚ ਜ਼ਿਕਰ ਆਉਂਦਾ ਬਖਸ਼ਦੇ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਉਹ ਸਾਰਾ ਕੌਤਕ ਬਚਨਾਂ ਦੁਆਰਾ ਸੁਣਾਉਂਦੇ ਆ, ਵਿਖਾਉਂਦੇ ਆ ਵੀ ਕਿਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਉਹ ਸਾਰੇ ਕੌਤਕ ਸੁਣ ਕੇ ਕੰਬ ਉੱਠਦਾ, ਮਹਾਰਾਜ ਨੂੰ ਬੇਨਤੀ ਕਰਦਾ, ਮਹਾਰਾਜ ਤੁਸੀਂ ਆਗਿਆ ਬਖਸ਼ੋ, ਥਾਪੜਾ ਦਿਓ, ਮੈਂ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦੇਵਾਂਗਾ। ਸਤਿਗੁਰੂ ਕਹਿੰਦੇ ਆ, ਇਹ ਬੰਦਾ ਬਹਾਦਰ ਤਾਂ ਜਾਣਾ ਸਰਹੰਦ ਵੱਲ, ਪਰ ਪਹਿਲਾਂ ਸਮਾਣੇ ਜਾਣਾ ਹੈ। ਉੱਥੇ ਸਾਸਲ ਬੇਗ ਅਤੇ ਬਾਸਲ ਬੇਗ ਜਿਨ੍ਹਾਂ ਧੰਨ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸ਼ਹੀਦ ਕੀਤਾ, ਉਹ ਜਲਾਦਾਂ ਨੂੰ ਸਤਿਗੁਰੂ ਜੀ ਕਹਿੰਦੇ ਤਾਂ ਮੌਤ ਦੇ ਘਾਟ ਉਤਾਰਨਾ ਹੈ। ਪਿਆਰੇ ਮਰੀਦ ਪੀਰ ਬੁੱਧੂ ਸਾਹਿਬ ਜਿਹਦੇ ਜ਼ਾਲਮਾਂ ਨੇ ਬੋਟੀ ਬੋਟੀ ਕਰਕੇ ਸਾਰਾ ਪਰਿਵਾਰ ਕੋਹਲੂ 'ਚ ਪੀੜ ਦਿੱਤਾ, ਪੀਰ ਬੁੱਧੂ ਸਾਹਿਬ ਦੇ ਟੁਕੜਿਆਂ ਨੂੰ ਕੁੱਤਿਆਂ ਨੂੰ ਖਵਾਇਆ, ਉਹਦਾ ਘਰ ਘਾਟ ਖਤਮ ਕਰ ਦਿੱਤਾ, ਉਹ ਪੀਰ ਬੁੱਧੂ ਸਾਹਿਬ ਦਾ ਤਾਂ ਬਦਲਾ ਲੈਣਾ, ਸੰਧੌੜੇ ਦੀ ਧਰਤੀ ਦਾ ਵਿਨਾਸ਼ ਕਰਨਾ ਹੈ। ਬਾਬਾ ਬੰਦਾ ਸਿੰਘ ਬਹਾਦਰ ਸਮਾਣੇ ਨੂੰ ਸੋਧ ਕੇ, ਸੰਧੌੜੇ ਨੂੰ ਸੋਧ ਕੇ ਇੱਧਰ ਸਰਹੰਦ ਵੱਲ ਵੱਧਦੇ ਹੈ। ਸਿੱਖ ਇਤਿਹਾਸ ਕਹਿੰਦਾ ਪੰਜਾਬ ਦੀ ਧਰਤੀ 'ਤੇ ਸਤਿਗੁਰਾਂ ਨੇ ਹੁਕਮਨਾਮੇ ਘੱਲੇ ਸੀ। ਮਹਾਰਾਜ ਨੇ ਹੁਕਮ ਕੀਤਾ ਸੀ ਜੇ ਕਿਤੇ ਔਕੜ ਆਵੇ ਪੰਜਾਂ ਸਿੰਘਾਂ ਤੋਂ ਅਰਦਾਸ ਕਰਾਉਣੀ, ਜੇ ਕਿਤੇ ਬਹੁਤ ਹੀ ਐਸੀ ਔਖੀ ਘੜੀ ਆਣ ਬਣੇ ਜੰਗ ਦੇ ਵਿੱਚ ਤਾਂ ਸਾਡਾ ਤੀਰ ਚਲਾਵੇਂ। ਉਹ ਸਤਿਗੁਰਾਂ ਦੇ ਬਚਨ ਚੇਤੇ ਰੱਖੇ। ਸਿੱਖ ਇਤਿਹਾਸ 'ਚ ਜ਼ਿਕਰ ਆਉਂਦਾ ਜਦੋਂ ਪੰਜਾਬ ਦੇ ਵਿੱਚ ਦਿੱਲੀ ਤੋਂ ਅੱਗੇ ਐਂਟਰ ਕਰਨ ਲੱਗੇ, ਕਿਉਂਕਿ ਉਦੋਂ ਇਹ ਸਾਰਾ ਪੰਜਾਬ ਦਾ ਇਲਾਕਾ ਹੋਇਆ ਕਰਦਾ ਸੀ। ਜਦੋਂ ਗੁਰਸੰਗਤ ਜੀ ਪੰਜਾਬ ਦੇ ਵਿੱਚ ਐਂਟਰ ਹੋਣ ਲੱਗੇ ਉਦੋਂ ਸਾਰੇ ਰਸਤਾਂ ਪਾਸਤਾਂ ਮੁੱਕ ਗਈਆਂ, ਖਜ਼ਾਨਾ ਮੁੱਕ ਗਿਆ। ਅੱਜ ਹੁਕਮਨਾਮੇ ਜਿਵੇਂ ਪ੍ਰਤੀਤ ਦੇ ਬਚਨ ਆਏ ਨੇ, ਗੁਰੂ ਦੇ ਬਚਨਾਂ 'ਤੇ ਭਰੋਸਾ ਸੀ ਵੀ ਸਤਿਗੁਰੂ ਨੇ ਕਿਹਾ ਪੰਜਾਂ ਤੋਂ ਅਰਦਾਸ ਕਰਾਉਣੀ, ਪੰਜਾਂ ਨੂੰ ਬੇਨਤੀ ਕੀਤੀ ਜੋ ਸਿੰਘ ਸਤਿਗੁਰਾਂ ਨੇ ਨਾਲ ਘੱਲੇ ਸੀ, ਉਹ ਪੰਜਾਂ ਨੇ ਅਰਦਾਸ ਕੀਤੀ। ਉਸੇ ਵੇਲੇ ਲਵਾਣਿਆਂ ਦਾ ਇੱਕ ਜਥਾ ਵਪਾਰੀਆਂ ਦਾ ਉੱਥੋਂ ਲੰਘ ਰਿਹਾ, ਬਾਬੇ ਬੰਦੇ ਬਹਾਦਰ ਨੂੰ ਮਿਲਿਆ। ਜਦੋਂ ਪਰਸਪਰ ਬਚਨ ਹੋਏ, ਦੱਸਿਆ ਵੀ ਅਸੀਂ ਸਰਹੰਦ ਫਤਿਹ ਕਰਨ ਚੱਲੇ ਹਾਂ, ਉਹਨਾਂ ਨੇ ਸਾਰਾ ਆਪਣਾ ਖਜ਼ਾਨਾ ਕੋਲ ਢੇਰ ਕਰ ਦਿੱਤਾ, ਗੁਰੂ ਦੇ ਬਚਨਾਂ 'ਤੇ ਹੋਰ ਭਰੋਸਾ ਵੱਜਿਆ। ਇੱਧਰੋਂ ਵਜ਼ੀਰ ਖਾਂ ਨੂੰ ਵੀ ਖਬਰਾਂ ਮਿਲ ਰਹੀਆਂ ਸੀ। ਵਜ਼ੀਰ ਨੂੰ ਗੁਰਸੰਗਤ ਜੀ ਕੋਲ ਦੋ ਸਰਦਾਰ ਵੀ ਸਨ ਉਹਦੇ ਕੋਲ, ਉਹਨੇ ਮਿਹਣਾ ਮਾਰਿਆ ਭਾਈ ਆਲੀ ਸਿੰਘ ਅਤੇ ਮਾਲੀ ਸਿੰਘ ਨੂੰ, ਕਹਿਣ ਲੱਗਿਆ ਤੁਹਾਡਾ ਗੁਰੂ, ਕਿਉਂਕਿ ਦੁਸ਼ਮਣ ਤਾਂ ਮਿਹਣੇ ਮਾਰਦਾ ਨਾ, ਉੱਚੇ ਬੋਲ ਬੋਲਦਾ, ਤੁਹਾਡਾ ਗੁਰੂ ਕਹਿੰਦਾ ਪੰਜਾਬ ਤੋਂ ਨੱਠ ਗਿਆ, ਮੈਂ ਸੁਣਿਆ ਉਹਨੇ ਆਪਣੇ ਵਰਗਾ ਇੱਕ ਬੰਦਾ ਬਣਾ ਕੇ ਭੇਜਿਆ, ਤੁਸੀਂ ਕਿਉਂ ਨਹੀਂ ਉਹਦੇ ਨਾਲ ਮਿਲ ਜਾਂਦੇ। ਉਹਨਾਂ ਸਿੰਘਾਂ ਨੇ ਗਰਜ ਕੇ ਕਿਹਾ, ਕਹਿਣ ਲੱਗੇ ਵਜ਼ੀਰ ਗੁਰੂ ਤਾਂ ਕੀ ਗੁਰੂ, ਜੇ ਕਿਸੇ ਆਪਣੇ ਪਿਆਰੇ ਨੂੰ ਥਾਪੜਾ ਦੇ ਦੇਵੇ, ਤੇਰੇ ਵੱਲ ਘੱਲ ਦੇਵੇ, ਤੇਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦੇਵੇਗਾ। ਤੈਨੂੰ ਇਸ ਸੰਸਾਰ ਤੋਂ ਕੂਚ ਕਰਨ ਲੱਗਿਆ ਇੱਕ ਛਿਣ ਨਹੀਂ ਲੱਗਣਾ, ਤੂੰ ਹਉਮੈ ਦੇ ਵਿੱਚ ਹੰਕਾਰ 'ਚ ਬੋਲ ਰਿਹਾ। ਸਿੱਖ ਇਤਿਹਾਸ ਕਹਿੰਦਾ ਸੀ ਉਹਨਾਂ ਦੋਵਾਂ ਸਿੰਘਾਂ ਨੂੰ ਕੈਦ ਕਰ ਦਿੱਤਾ ਸੀ। ਸਿੱਖ ਇਤਿਹਾਸ ਕਹਿੰਦਾ ਵੀ ਸਿੰਘਾਂ ਨੇ ਉਹ ਕੈਦ 'ਚ ਛੁਡਾ ਕੇ ਦੋਵੇਂ ਸਿੰਘ ਬਾਬੇ ਬੰਦੇ ਬਹਾਦਰ ਦੇ ਨਾਲ ਮਿਲੇ। ਵਜ਼ੀਰ ਨੇ ਚਾਲ ਵੀ ਖੇਡੀ, ਦੀਵਾਨ ਸੁੱਚੇ ਨੰਦ ਦੇ ਭਤੀਜੇ ਨੂੰ 1000 ਆਪਣਾ ਸਿਪਾਹੀ ਦੇ ਕੇ ਘੱਲਿਆ ਵੀ ਤੁਸੀਂ ਜਾਓ, ਬਾਬੇ ਬੰਦੇ ਬਹਾਦਰ ਦੀ ਫੌਜ ਦੇ ਵਿੱਚ ਮਿਲ ਜਾਣਾ, ਜਿਸ ਵੇਲੇ ਗਹਿ ਗੱਟ ਜੰਗ ਹੋ ਰਿਹਾ ਹੋ ਤੁਸੀਂ ਉਸੇ ਵੇਲੇ ਨੱਸ ਉੱਠਿਓ, ਕਿਉਂਕਿ ਜਦੋਂ ਤੁਸੀਂ ਭੱਜੋਗੇ ਬਗਾਵਤ ਕਰੋਗੇ ਤਾਂ ਸਿੱਖਾਂ ਦੇ ਮਨ ਡੋਲ ਜਾਣਗੇ, ਜਿੱਤਣੇ ਫਿਰ ਔਖੇ ਨਹੀਂ ਹੋਣਗੇ। ਸੁਚੇਨੰਦ ਦਾ ਭਤੀਜਾ 1000 ਸਿਪਾਹੀ ਲੈ ਕੇ ਪ੍ਰੇਰਿਆ ਹੋਇਆ ਫਰੇਬ ਕਰਨ ਦੇ ਲਈ ਬਾਬੇ ਬੰਦੇ ਬਹਾਦਰ ਕੋਲ ਗਿਆ, ਪਰ ਅੱਗੋਂ ਬਖਸ਼ਿਸ਼ ਸੀ ਗੁਰੂ ਕੀ। ਬਾਬਾ ਬੰਦਾ ਬਹਾਦਰ ਨੇ ਉਹਨਾਂ ਨੂੰ ਕਿਹਾ ਵੀ ਆਓ ਤੁਸੀਂ ਫੌਜ 'ਚ ਰਲੋ, ਪਰ ਸਾਥੀਆਂ ਨੂੰ ਕਿਹਾ ਵੀ ਇਹਨਾਂ 'ਤੇ ਭਰੋਸਾ ਨਹੀਂ ਕਰਨਾ, ਇਹਨਾਂ 'ਤੇ ਯਕੀਨ ਨਹੀਂ ਕਰਨਾ, ਸਮਾਂ ਸੀਮਤ ਹੈ। ਮੈਂ ਸੰਖੇਪ ਬਚਨ ਕਰਾਂ, ਚੱਪੜਚਿੜੀ ਦੇ ਮੈਦਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਂ ਨੂੰ ਗੁਰਸੰਗਤ ਜੀ ਹਰਾਇਆ, ਜੰਗ ਫਤਿਹ ਕੀਤੀ ਹੈ। ਵਜ਼ੀਰ ਆਪ जंग दे विच आया बाबा बंदा सिंह बहादुर उच्ची टिब्बी दे उपर बैठ के जंग देख रहे है। इधरों बाबा बास सिंह ने कोल आके द्वंद युद्ध किया है, वजीदे ने बरसी का वार किया। बाबा बास सिंह ने उसे दी बरसी फड़के उसे दे घोड़े दे मत्थे विच मारी है। उसे वेले बाबा फतेह सिंह गुरु का सिंह जो गुरु साहब ने नाल भेजे भाई फतेह सिंह उन्हें आके वजीदे नूं विचकारों चीर दिता है, वजीदे नूं मार दिता है। इउं गुरसंगत जी चप्पड़ चिड़ी दे मैदान दे विच जंग फतेह होया। सरहंद दी इट नाल इट खड़काई, सचमुच इट नाल इट खड़काई, ते उह अस्थान लभिया जिथे साहिबजादियां दी शहीदी होई, ते सरहंद दे विच केसरी निशान अज दे दिन चढ़ाया गया। अज उह पवित्र पावन दिहाड़ा है, देश विदेश दे विच संगतां मना रही हैं, सारियां संगतां जिथे अज मुख वाक दी कथा सरवण करन लई आए हो, सरहंद फतेह दिवस गुरसंगत जी मनाउण आए हो, सारी संगत बड़भागे हो। आओ सतगुरु सच्चे पातशाह कृपा करन, विचार करदिआं बेअंत प्रकार दीआं भुल्लां गलतियां हो जांदियां, भुल्लां गलतियां दी खिमा करनी, अखीरलियां पंगतियां सरवण करिए जी।
हर सेवी प्यारा नित सेव हर सुख पाई, बलिहारी सतगुर तिस जिन सोची पाई।
वाहिगुरु जी का खालसा, वाहिगुरु जी की फतेह।